ਜਿਸ ਨੂੰ ਜਿੰਨੇ ਧਾਰਮਿਕ ਮਹਾਂਪੁਰਖ ਨੇ ਅਧਿਆਤਮਕਵਾਦੀ ਸਨ ਉਹਨਾਂ ਨੇ ਤਾਂ ਪਹਿਲਾਂ ਹੀ ਮੰਨਿਆ ਸੀ, ਪਰ ਜਿਹੜੀ ਅੱਜ ਕੱਲ੍ਹ ਦੀ ਸਾਇੰਸ ਹੈ, ਵਿਗਿਆਨ ਹੈ, ਉਹਨਾਂ ਨੇ ਵੀ ਇਸ ਸੱਚਾਈ ਨੂੰ ਪ੍ਰਵਾਨ ਕੀਤਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਗਿਆਨ ਇੰਨਾ ਡੂੰਘਾ ਹੈ ਅਤੇ ਇੰਨਾ ਵਿਆਪਕ ਹੈ ਅਤੇ ਇੰਨਾ ਉੱਚਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਪਾ ਸਕਦਾ। ਜੇ ਇਹ ਕਹਿ ਲਈਏ ਵੀ ਗੁਰੂ ਨਾਨਕ ਸਾਹਿਬ ਦਾ ਗਿਆਨ ਸਮੁੰਦਰ ਨਾਲੋਂ ਵੀ ਡੂੰਘਾ ਅਤੇ ਦਿਸ਼ਾ ਨਾਲੋਂ ਵੀ ਵਿਸ਼ਾਲ ਅਤੇ ਆਕਾਸ਼ ਨਾਲੋਂ ਵੀ ਉੱਚਾ ਹੈ, ਇਹ ਕੋਈ ਅਤਕਥਨੀ ਨਹੀਂ। ਕਿਉਂਕਿ ਜੋ ਗੱਲਾਂ ਗੁਰੂ ਮਹਾਰਾਜ ਬਾਣੀ ਵਿੱਚ ਸਾਨੂੰ ਸਮਝਾ ਰਹੇ ਹਨ, ਔਰ ਇਹ ਕੋਈ ਹੋਰ ਦੱਸ ਹੀ ਨਹੀਂ ਸਕਦਾ। ਅਸੰਖ ਅਗੰਮ ਅਗੰਮ ਅਸੰਖ ਲੋ, ਹਜ਼ੂਰ ਕਹਿੰਦੇ ਨੇ ਅਣਗਿਣਤ ਐਸੇ ਲੋਕ ਨੇ, ਐਸੇ ਤਵਕ ਨੇ, ਐਸੇ ਭਵਨ ਨੇ ਪਰੇ ਤੋਂ ਪਰੇ ਜਿਨ੍ਹਾਂ ਦੀ ਗਿਣਤੀ ਨੂੰ ਕੋਈ ਕਰ ਸਕਦਾ। ਔਰ ਪਤਾ ਲੱਗਿਆ ਵੀ ਜਿਹੜੇ ਸਾਇੰਸਦਾਨ ਨੇ ਉਹਨਾਂ ਨੇ 7 ਅਰਬ ਤੱਕ ਖੋਜ ਕੀਤੀ ਆ, ਵੀ 7 ਅਰਬ ਤੱਕ ਐਸੀਆਂ ਧਰਤੀਆਂ ਨੇ, ਗ੍ਰਹਿ ਨੇ, ਨਛੱਤਰ ਨੇ, ਪਰ ਉਹ ਕਹਿੰਦੇ ਵੀ ਹਾਲੇ ਵੀ ਪਤਾ ਨਹੀਂ ਹੋਰ ਕਿੰਨੇ ਹੋਣ, ਕਿਉਂਕਿ ਸਤਿਗੁਰੂ ਦੀ ਬਾਣੀ ਤਾਂ ਕਦੇ ਸੱਚ ਝੂਠ ਨਹੀਂ ਹੋ ਸਕਦੀ। ਹਜ਼ੂਰ ਕਹਿੰਦੇ ਅਗੰਮ ਅਗੰਮ ਅਸੰਖ ਲੋ, ਅਣਗਣਤ ਐਸੇ ਲੋਕ ਨੇ ਜਿਹੜੇ ਮਨੁੱਖ ਦੀ ਗਮਤਾ ਤੋਂ ਵੀ ਪਰੇ ਹੈ। ਹੁਣ ਠੀਕ ਹੈ, ਹੁਣ ਚੰਦਰਮਾ ਤੇ ਨੇੜੇ ਸੀ, ਮੰਗਲ ਗ੍ਰਹਿ ਵੀ ਨੇੜੇ ਸੀ, ਉੱਥੋਂ ਤੱਕ ਇਹ ਚਲੇ ਗਏ ਨੇ, ਪਰ ਉਦੋਂ ਪਰੇ ਹੋਰ ਕਿੰਨੇ ਲੋਕ ਪਏ ਨੇ, ਕਿੱਥੋਂ ਤੱਕ ਇਹ ਜਾ ਸਕਦੇ ਨੇ। ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਇੱਕ ਹੋਰ ਵੀ ਕਟਾਕਸ਼ ਕਰਿਆ ਕਰਦੇ ਸਨ ਵੀ ਜਿਹੜੇ ਸਾਇੰਸਦਾਨ ਨੇ ਚੰਦਰਮਾ ਵੱਲ ਨੂੰ ਤਾਂ ਜਾਂਦੇ ਨੇ, ਪਰ ਕੋਈ ਸੂਰਜ ਵੱਲ ਕਿਉਂ ਨਹੀਂ ਜਾਂਦਾ? ਸੂਰਜ ਵੱਲ ਵੀ ਜਾ ਕੇ ਦਿਖਾਉਣ ਨਾ, ਕਿਉਂਕਿ ਸੂਰਜ ਦੀ ਤਾਸੀਰ ਗਰਮ ਹੈ, ਉਹ ਅੱਗ ਦਾ ਗੋਲਾ ਹੈ, ਉਸ ਪਾਸੇ ਕੋਈ ਜਾਣ ਨੂੰ ਤਿਆਰ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਇਹ ਅਸੰਖ ਹੀ ਲੋਕ ਹਨ, ਅਣਗਿਣਤ ਹੀ ਤਵਕ ਹਨ, ਅਗੰਮ ਅਗੰਮ, ਜਿੱਥੇ ਮਨੁੱਖ ਦੀ ਗਮਤਾ ਵੀ ਨਹੀਂ ਹੈ। ਅਤੇ ਜਾਂ ਦੂਜਾ ਇਹਦਾ ਅਰਥ ਕਈ ਵਿਦਵਾਨਾਂ ਨੇ ਇਹ ਵੀ ਕੀਤਾ, ਅਗੰਮ ਅਗੰਮ ਅਸੰਖ ਲੋ, ਅਣਗਿਣਤ ਐਸੇ ਲੋਕ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਨੇ ਜਿਹੜੇ ਉੱਥੇ ਰਹਿਣ ਵਾਲੇ ਨੇ, ਉਹ ਇੱਥੇ ਨਹੀਂ ਆ ਸਕਦੇ, ਇੱਥੇ ਰਹਿਣ ਵਾਲੇ ਉੱਥੇ ਨਹੀਂ ਜਾ ਸਕਦੇ। ਅਗੰਮ ਅਗੰਮ ਦਾ ਅਰਥ ਹੈ ਉਹ ਇੱਥੇ ਨਹੀਂ ਆ ਸਕਦੇ, ਇੱਧਰਲੇ ਉੱਥੇ ਨਹੀਂ ਜਾ ਸਕਦੇ, ਐਸੇ ਬੇਅੰਤ ਲੋਕ ਵਾਹਿਗੁਰੂ ਪਰਮੇਸ਼ਰ ਨੇ ਭਾਈ ਬਣਾਏ ਹੋਏ ਹਨ।
ਅਸੰਖ ਕਹਿ ਸਿਰ ਭਾਰ ਹੋਏ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੰਖ ਕਹਿ ਹੈ, ਅਸੰਖ ਦਾ ਅਰਥ ਹੈ ਅਣਗਿਣਤ ਐਸੇ ਲੋਕ ਨੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਅਣਗਿਣਤ ਹੀ ਲੋਕ, ਤਬਕ ਜਾਂ ਭਵਨ ਪੈਦਾ ਕੀਤੇ ਹੋਏ ਨੇ, ਔਰ ਉਹਨਾਂ ਦੇ ਬੇਅੰਤ ਨਾਮ ਨੇ ਅਤੇ ਬੇਅੰਤ ਉਹਨਾਂ ਦੇ ਅਸਥਾਨ ਨੇ, ਉਹਨਾਂ ਦੇ ਬਾਰੇ ਦੱਸਣ ਦਾ ਯਤਨ ਕਰਦੇ ਨੇ। ਆ ਜਿਹੜੇ ਬੜੇ ਬੜੇ ਖੋਜੀ ਨੇ ਪੁਰਾਣੇ ਸਮੇਂ ਦੇ ਵਿੱਚ, ਜਿਹੜੇ ਰਿਸ਼ੀ ਮੁਨੀ, ਉਹ ਆਪਣੀ ਆਤਮਕ ਸ਼ਕਤੀ ਦੁਆਰਾ ਉਹਨਾਂ ਦੇ ਬਾਰੇ ਦੱਸਣ ਦਾ ਯਤਨ ਕਰਦੇ ਰਹੇ, ਅਤੇ ਹੁਣ ਸਾਇੰਸਦਾਨ ਆਪਣੀ ਵਿਗਿਆਨ ਦੀ ਸ਼ਕਤੀ ਦੁਆਰਾ ਉਹਨਾਂ ਨੂੰ ਕਹਿਣ ਦਾ ਯਤਨ ਕਰਦੇ ਨੇ, ਪਰ ਹਜ਼ੂਰ ਕੀ ਕਹਿੰਦੇ ਨੇ ਅਸੰਖ ਕਹਿ ਹੈ, ਅਣਗਿਣਤ ਲੋਕ ਉਹਨਾਂ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ, ਸਿਰ ਭਾਰ ਹੋਏ, ਪਰ ਉਹਨਾਂ ਦੇ ਸਿਰ 'ਤੇ ਭਾਰ ਹੀ ਆ ਕੇ ਪੈਦਾ ਹੋ ਜਾਂਦਾ ਹੈ। ਇਹਦਾ ਮਤਲਬ ਇਹ ਹੈ ਵੀ ਜਦੋਂ ਉਹ ਅਣਗਿਣਤ ਧਰਤੀਆਂ ਬਾਰੇ ਜ਼ਿਕਰ ਕਰਦੇ ਨੇ ਤਾਂ ਉਹਨਾਂ ਦੇ ਸਿਰ 'ਤੇ ਭਾਰ ਹੀ ਹੁੰਦਾ, ਭਾਰ ਹੀ ਚੜ੍ਹਦਾ। ਇਹਦਾ ਮਤਲਬ ਇਹ ਹੈ ਵੀ ਉਹਨਾਂ ਦੇ ਦਿਮਾਗ ਦੇ ਉੱਤੇ ਇੰਨਾ ਬੋਝ ਪੈ ਜਾਂਦਾ ਜਿਹੜੇ ਇਹਨਾਂ ਗੱਲਾਂ ਦੀ ਖੋਜ ਕਰਦੇ ਨੇ, ਅਤੇ ਉਹ ਵੀ ਅਕਸਰ ਆਪਣੇ ਸਿਰ ਨੂੰ, ਆਪਣੇ ਦਿਮਾਗ ਨੂੰ ਹੱਥਾਂ ਵਿੱਚ ਫੜ ਕੇ ਬੈਠ ਜਾਂਦੇ ਨੇ ਵੀ ਵਾਹਿਗੁਰੂ ਦੀ ਰਚਨਾ ਬੇਅੰਤ ਹੈ, ਅਤੇ ਸਾਡਾ ਇਹ ਦਿਮਾਗ, ਇਹ ਸਾਡਾ ਪਿਆਲਾ ਇਸ ਸਮੁੰਦਰ ਦੀ ਗਹਿਰਾਈ ਨੂੰ ਨਹੀਂ ਤੋਲ ਸਕਦਾ, ਨਹੀਂ ਜਾਣ ਸਕਦਾ। ਇਸ ਤਰ੍ਹਾਂ ਅਣਗਿਣਤ ਲੋਕ ਜਿਹੜੇ ਇਹਨਾਂ ਚੀਜ਼ਾਂ ਦੇ ਬਾਰੇ ਦੱਸਦੇ ਨੇ, ਔਰ ਉਹਨਾਂ ਦੇ ਸਿਰ 'ਤੇ ਵੀ ਭਾਰ ਹੀ ਆਉਂਦਾ, ਭਾਵ ਉਹਨਾਂ ਦੇ ਸਿਰ ਉੱਤੇ ਇੰਨਾ ਬੋਝ ਪੈਦਾ ਹੋ ਜਾਂਦਾ, ਉਹਨਾਂ ਦੇ ਦਿਮਾਗ ਨੂੰ ਝੱਲਣਾ ਔਖਾ ਹੋ ਜਾਂਦਾ ਹੈ, ਕਿਉਂਕਿ ਵਾਹਿਗੁਰੂ ਦੀ ਰਚਨਾ ਹੀ ਮਹਾਨ ਹੈ।
ਅਖਰੀ ਨਾਮ ਅਖਰੀ ਸਲਾਹ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਤਿੰਨ ਪੰਕਤੀਆਂ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਰਜੋਗੁਣ ਸ੍ਰਿਸ਼ਟੀ ਹੈ ਉਹਦਾ ਜ਼ਿਕਰ ਕੀਤਾ ਹੈ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਵੀ ਜਿਹੜੀ ਅੱਖਰਾਂ ਦੀ ਵਿੱਦਿਆ ਹੈ, ਅਲਫਾਜ਼ੀ ਵਿੱਦਿਆ ਹੈ, ਇਹਦੀ ਕੀ ਮਹਾਨਤਾ ਹੈ। ਤਾਂ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਖਰਾਂ ਦੀ ਮਹਾਨਤਾ ਦੱਸਣ ਲੱਗੇ ਨੇ। ਅੱਖਰੀ ਨਾਮ, ਵੀ ਅੱਖਰਾਂ ਦੇ ਵਿੱਚ ਹੀ ਵਾਹਿਗੁਰੂ ਦਾ ਨਾਮ ਲਿਖਿਆ ਜਾਂਦਾ ਅਤੇ ਉਚਾਰਨ ਕੀਤਾ ਜਾਂਦਾ ਹੈ। ਅੱਖਰੀ ਸਲਾਹ, ਅਤੇ ਅੱਖਰਾਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦੀ ਸਲਾਹ ਦਾ ਅਰਥ ਹੈ ਸਲਾਹੁਤ। ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਅਤੇ ਸਿਫਤ ਕੀਤੀ ਜਾਂਦੀ ਹੈ। ਜਦੋਂ ਅਸੀਂ ਕੋਈ ਵੀ ਨਾਮ ਲੈਂਦੇ ਹਾਂ, ਫਰਜ਼ ਕਰੋ ਹਿੰਦੂ ਰਾਮ ਰਾਮ ਕਹਿੰਦੇ ਹਨ, ਮੁਸਲਮਾਨ ਅੱਲਾ ਅੱਲਾ ਜਪਦੇ ਨੇ, ਅਤੇ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਆਖਰ ਕੋਈ ਵੀ ਨਾਮ ਹੈ ਤਾਂ ਅੱਖਰਾਂ ਦੇ ਵਿੱਚ ਹੀ ਹੈ ਨਾ। ਚਾਹੇ ਅਸੀਂ ਉਹਨੂੰ ਲਿਖਤੀ ਰੂਪ ਦੇਣਾ ਹੋਵੇ ਅਤੇ ਚਾਹੇ ਅਸੀਂ ਮੂੰਹੋਂ ਉਚਾਰਨ ਕਰਨਾ ਹੋਵੇ, ਹਜ਼ੂਰ ਕਹਿੰਦੇ ਅੱਖਰੀ ਨਾਮ, ਅੱਖਰਾਂ ਦੇ ਵਿੱਚ ਹੀ ਨਾਮ ਲਿਖਿਆ ਅਤੇ ਬੋਲਿਆ ਜਾਂਦਾ। ਅੱਖਰੀ ਸਲਾਹ, ਅਤੇ ਅੱਖਰਾਂ ਦੇ ਵਿੱਚ ਹੀ ਸਲਾਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਅਤੇ ਉਹਦੀ ਵਡਿਆਈ ਕੀਤੀ ਜਾਂਦੀ ਹੈ।
ਅੱਖਰੀ ਗਿਆਨ ਗੀਤ ਗੁਣ ਗਾ।
ਹਜ਼ੂਰ ਫਰਮਾਉਂਦੇ ਨੇ ਅੱਖਰੀ ਗਿਆਨ, ਅੱਖਰਾਂ ਦੇ ਵਿੱਚ ਹੀ ਗਿਆਨ ਲਿਖਿਆ ਜਾਂਦਾ ਹੈ। ਹੁਣ ਜਿੰਨੇ ਗਿਆਨ ਦੇ ਗ੍ਰੰਥ ਨੇ ਅੱਖਰਾਂ ਦੇ ਵਿੱਚ ਹੀ ਲਿਖੇ ਹੋਏ ਨੇ ਨਾ, ਅਤੇ ਜਿਹੜੇ ਗਿਆਨ ਨੂੰ ਕਥਨ ਕਰਦੇ ਨੇ ਉਹ ਵੀ ਅੱਖਰਾਂ ਦੁਆਰਾ ਹੀ ਤਾਂ ਕਥਨ ਕਰਦੇ ਨੇ। ਹਜ਼ੂਰ ਕਹਿੰਦੇ ਇਹ ਅੱਖਰਾਂ ਦੀ ਬੜੀ ਮਹਾਨਤਾ ਹੈ, ਅੱਖਰੀ ਗਿਆਨ, ਅੱਖਰਾਂ ਦੇ ਵਿੱਚ ਹੀ ਗਿਆਨ ਲਿਖਿਆ ਜਾਂਦਾ ਹੈ ਅਤੇ ਉਚਾਰਨ ਕੀਤਾ ਜਾਂਦਾ, ਅਤੇ ਅੱਖਰਾਂ ਦੇ ਵਿੱਚ ਹੀ ਭਾਈ ਗੀਤ ਗਾਏ ਜਾਂਦੇ ਨੇ ਅਤੇ ਲਿਖੇ ਜਾਂਦੇ ਨੇ, ਅੱਖਰਾਂ ਦੇ ਵਿੱਚ ਹੀ ਗੁਣ ਗਾਹ। ਅਤੇ ਹਜ਼ੂਰ ਕਹਿੰਦੇ ਨੇ ਗੁਣਾਂ ਨੂੰ, ਗਾਹ ਦਾ ਅਰਥ ਹੈ ਗਾਇਆ ਜਾਂਦਾ। ਜਦੋਂ ਅਸੀਂ ਕਰਤਾ ਪੁਰਖ ਦੇ ਗੁਣਾਂ ਨੂੰ ਗਾਉਣਾ ਹੋਵੇ ਤਾਂ ਅੱਖਰਾਂ ਦੇ ਵਿੱਚ ਹੀ ਗਾਏ ਜਾਂਦੇ ਨੇ, ਅਤੇ ਸਤਿਗੁਰੂ ਮਹਾਰਾਜ ਨੇ ਇਸੇ ਲਈ ਅੱਖਰਾਂ ਦੇ ਵਿੱਚ ਹੀ ਬਾਣੀ ਲਿਖੀ ਹੈ। ਔਰ ਇਹ ਅੱਖਰ ਵੀ ਉਹ ਨੇ ਜਿਨ੍ਹਾਂ ਨੂੰ ਗੁਰਮੁਖੀ ਆਖਿਆ ਜਾਂਦਾ ਹੈ। ਗੁਰਮੁਖੀ ਤੋਂ ਮੁਰਾਦ ਹੈ ਗੁਰੂ ਦੇ ਮੁਖ ਤੋਂ ਨਿਕਲੀ ਹੋਈ, ਇਹ ਵਰਣਮਾਲਾ ਹੈ, ਇਹ ਇੱਕ ਐਸੀ ਬੋਲੀ ਹੈ ਜਿਸ ਨੂੰ ਆਮ ਲੋਕ ਤਾਂ ਪੰਜਾਬੀ ਕਹਿੰਦੇ ਨੇ, ਪਰ ਜਿਹੜੇ ਇਤਿਹਾਸ ਦੇ ਖੋਜੀ ਵਿਦਵਾਨ ਨੇ ਉਹਨਾਂ ਨੇ ਇਹ ਗੱਲ ਸਿੱਧ ਕੀਤੀ ਹੈ ਵੀ ਜਿਹੜੀ ਪੁਰਾਤਨ ਪੰਜਾਬੀ ਸੀ ਨਾ, ਉਹ ਇੱਕ ਲੰਡੀ ਮੁੰਡੀ ਲਿਪੀ ਸੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਜਿਹੜੀ ਲੰਡੀ ਮੁੰਡੀ ਲਿਪੀ ਅਤੇ ਅਧੂਰੀ ਲਿਪੀ ਸੀ, ਅਤੇ ਉਸ ਦੀ ਥਾਂ 'ਤੇ ਗੁਰੂ ਮਹਾਰਾਜ ਨੇ ਪੱਟੀ ਉਚਾਰਨ ਕਰਕੇ ਅਤੇ ਗੁਰਮੁਖੀ ਭਾਸ਼ਾ ਉਚਾਰਨ ਕੀਤੀ, ਔਰ ਜਿਹੜਾ ਪੰਜਾਬੀ ਬੋਲੀ ਦੇ ਵਿੱਚ ਕੁਛ ਅਧੂਰਾਪਨ ਸੀ ਉਹਨੂੰ ਦੂਰ ਕਰ ਦਿੱਤਾ ਗਿਆ। ਇਸੇ ਲਈ ਜਿਹੜੇ ਪੁਰਾਤਨ ਗੁਰਸਿੱਖ ਸਨ, ਅਤੇ ਹੁਣ ਭਾਵੇਂ ਅਸੀਂ ਉਹਨੂੰ ਪੰਜਾਬੀ ਕਹਿ ਦਿੰਦੇ ਹਾਂ, ਪਰ ਜਿਹੜੇ ਪੁਰਾਣੇ ਗੁਰਸਿੱਖ ਵਿਦਵਾਨ ਨੇ ਉਹ ਇਸ ਪੰਜਾਬੀ ਨੂੰ ਗੁਰਮੁਖੀ ਹੀ ਆਖਦੇ ਸਨ, ਵੀ ਗੁਰੂ ਦੇ ਮੁਖ ਤੋਂ ਨਿਕਲੀ ਹੋਈ, ਕਿਉਂਕਿ ਪੱਟੀ ਗੁਰੂ ਨਾਨਕ ਸਾਹਿਬ ਨੇ ਲਿਖੀ ਸੀ, ਫਿਰ ਤੀਜੇ ਪਾਤਸ਼ਾਹ ਨੇ ਵੀ ਪੱਟੀ ਲਿਖੀ ਆਸਾ ਰਾਗ ਦੇ ਵਿੱਚ। ਇਸ ਢੰਗ ਦੇ ਨਾਲ ਹਜ਼ੂਰ ਕਹਿੰਦੇ ਨੇ ਅੱਖਰੀ ਗਿਆਨ ਗੀਤ ਗੁਣ ਗਾਹ, ਇਹ ਅੱਖਰਾਂ ਦੀ ਮਹਾਨਤਾ ਹੈ, ਅੱਖਰਾਂ ਦੇ ਵਿੱਚ ਹੀ ਗਿਆਨ ਕਥਨ ਕੀਤਾ ਜਾਂਦਾ, ਅੱਖਰਾਂ ਦੇ ਵਿੱਚ ਹੀ ਗੀਤ ਗਾਏ ਜਾਂਦੇ ਨੇ, ਅੱਖਰਾਂ ਦੇ ਵਿੱਚ ਹੀ ਗੁਣ ਗਾਹ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ।
ਅੱਖਰੀ ਲਿਖਣ ਬੋਲਣ ਬਾਣ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅੱਖਰਾਂ ਦੇ ਵਿੱਚ ਹੀ ਲਿਖਣ ਵਾਲੀ ਅਤੇ ਬੋਲਣ ਦਾ ਅਰਥ ਹੈ ਬੋਲੀ ਜਾਣ ਵਾਲੀ ਬਾਣੀ ਦਾ ਸੰਬੰਧ ਹੈ। ਇਹਦਾ ਮਤਲਬ ਇਹ ਹੈ ਬਾਣੀ ਦੇ ਦੋ ਰੂਪ ਨੇ, ਇੱਕ ਵਰਣਾਤਮਕ ਰੂਪ ਹੈ, ਦੂਸਰਾ ਤੁਨਾਤਮਕ ਰੂਪ ਹੈ। ਜਿਹੜਾ ਵਰਣਾਤਮਕ ਰੂਪ ਹੈ, ਜਿਵੇਂ ਅੱਖਰਾਂ ਦੇ ਵਿੱਚ ਗੁਰਬਾਣੀ ਲਿਖੀ ਹੋਈ ਹੈ ਗੁਟਕਿਆਂ ਉੱਤੇ, ਪੋਥੀਆਂ ਉੱਤੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਉਹ ਬਾਣੀ ਲਿਖੀ ਹੋਈ ਹੈ। ਇਸ ਦਾ ਵਰਣਾਤਮਕ ਰੂਪ ਹੈ ਅਤੇ ਦੂਸਰਾ ਤੁਨਾਤਮਕ ਰੂਪ ਹੈ ਅੱਖਰੀ ਲਿਖਣ ਬੋਲਣ ਬਾਣ। ਇੱਕ ਰਸਨਾ ਤੋਂ ਉਚਾਰਨ ਕੀਤੀ ਜਾਂਦੀ ਬਾਣੀ, ਜਿਵੇਂ ਕੋਈ ਰਸਨਾ ਤੋਂ ਬਾਣੀ ਪੜ੍ਹ ਰਿਹਾ ਹੁੰਦਾ, ਇਹਨੂੰ ਤੁਨਾਤਮਕ ਰੂਪ ਕਹਿੰਦੇ ਨੇ। ਪਰ ਹਜ਼ੂਰ ਕਹਿੰਦੇ ਅੱਖਰੀ ਲਿਖਣ ਬੋਲਣ ਬਾਣ, ਚਾਹੇ ਬਾਣੀ ਲਿਖੀ ਜਾਣ ਵਾਲੀ ਹੈ ਅਤੇ ਚਾਹੇ ਰਸਨਾ ਤੋਂ ਬੋਲੀ ਜਾਣ ਵਾਲੀ ਬਾਣੀ ਹੈ, ਇਹਦਾ ਵੀ ਸੰਬੰਧ ਅੱਖਰਾਂ ਦੇ ਨਾਲ ਹੈ। ਜੇ ਲਿਖਣਾ ਹੋਵੇ ਤਾਂ ਵੀ ਅੱਖਰਾਂ ਦੇ ਵਿੱਚ ਹੀ ਬਾਣੀ ਨੂੰ ਲਿਖਿਆ ਜਾਂਦਾ ਹੈ। ਜੇ ਬਾਣੀ ਨੂੰ ਉਚਾਰਨ ਕਰਨਾ ਹੋਵੇ ਤਾਂ ਵੀ ਅੱਖਰਾਂ ਦੇ ਵਿੱਚ ਹੀ ਬਾਣੀ ਨੂੰ ਉਚਾਰਨ ਕੀਤਾ ਜਾਂਦਾ ਹੈ।
ਅੱਖਰਾ ਸਿਰ ਸੰਜੋਗ ਵਿਖਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਅੱਖਰ ਹੋਰ ਵੀ ਨੇ। ਉਹ ਕਿਹੜੇ ਅੱਖਰ ਨੇ? ਜਿਹੜੇ ਸਾਡੇ ਸਿਰ ਦੇ ਸਿਰ ਉੱਤੇ ਸੰਜੋਗ ਵਾਹਿਗੁਰੂ ਨੇ ਲਿਖੇ ਨੇ। ਅੱਖਰਾਂ ਸਿਰ ਸੰਜੋਗ ਵਿਖਾਣ, ਜਿਹੜੇ ਸਾਡੇ ਸਿਰ ਉੱਤੇ ਕੋਈ ਭਾਗ ਲਿਖੇ ਹੋਏ ਨੇ, ਕੋਈ ਸਾਡੇ ਸਿਰ ਉੱਤੇ ਲੇਖ ਲਿਖੇ ਹੋਏ ਨੇ, ਔਰ ਉਹਨਾਂ ਦਾ ਵੀ ਸੰਬੰਧ ਅੱਖਰਾਂ ਦੇ ਨਾਲ ਹੀ ਵਿਖਾਣ ਦੱਸਿਆ ਜਾਂਦਾ ਹੈ। ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਦੇ ਸਿਰ ਉੱਤੇ ਵੀ ਅੱਖਰ ਲਿਖੇ ਹੋਏ ਨੇ। ਜਿਵੇਂ ਸਤਿਗੁਰੂ ਨੇ ਪਿੱਛੇ ਵੀ ਇਸ਼ਾਰਾ ਕੀਤਾ ਸੀ, ਸਭ ਨਾਲ ਲਿਖਿਆ ਵੁੜੀ ਕਲਾਮ, ਸਾਰਿਆਂ ਦੇ ਮੱਥੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਵਗਦੀ ਕਲਮ ਨੇ ਲੇਖ ਲਿਖਿਆ ਹੋਇਆ ਹੈ। ਅਤੇ ਜਿਸ ਲੇਖ ਦੇ ਬਾਰੇ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਸਪਸ਼ਟ ਕੀਤਾ ਹੈ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਵੀ ਉਸ ਅਕਾਲ ਪੁਰਖ ਨੇ ਸਾਡੇ ਮੱਥੇ 'ਤੇ ਜੋ ਵੀ ਲੇਖ ਲਿਖ ਦਿੱਤਾ ਹੈ ਉਹ ਕਦੇ ਮਿਟ ਨਹੀਂ ਸਕਦਾ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਇਹ ਬਚਨ ਉਚਾਰਨ ਕੀਤੇ ਨੇ, ਕਰੀ ਲੋਹ ਕਰਮੰ ਲਿਖਿਓ ਲੇਖ ਮਾਥੈ ਸਭੀ ਜ਼ੇਰ ਕੀਨੇ ਬਲੀ ਕਾਲ ਨਥੈ। ਉਸ ਵਾਹਿਗੁਰੂ ਨੇ ਲੋਹੇ ਦੀ ਕਲਮ ਭਾਵ ਫੁਲਾਦੀ ਕਲਮ, ਦੂਸਰੀ ਕਲਮ ਦੇ ਨਾਲ ਲਿਖੇ ਲੇਖ ਮਿਟ ਵੀ ਜਾਂਦੇ ਨੇ। ਆਹ ਜਿਹੜੀ ਪਿੰਨਾਂ ਦੀ ਸਿਆਹੀ ਹੈ ਇਹ ਵੀ ਖਤਮ ਹੋ ਜਾਂਦੀ ਹੈ, ਪਰ ਜਿਹੜੀ ਸਿਆਹੀ ਨਾਲ ਵਾਹਿਗੁਰੂ ਨੇ ਸਾਡੇ ਮੱਥੇ 'ਤੇ ਲੇਖ ਲਿਖੇ ਨੇ, ਹਜ਼ੂਰ ਕਹਿੰਦੇ ਉਹ ਕਦੇ ਸੁੱਕਣ ਵਾਲੀ ਅਤੇ ਮੁੱਕਣ ਵਾਲੀ ਨਹੀਂ ਹੈ। ਕਰੀ ਲੋਹ ਕਰਮ ਲਿਖਿਓ ਲੇਖ ਮਾਥੈ ਸਭੀ ਜ਼ੇਰ ਕੀਨੇ ਬਲੀ ਕਾਲ ਨਥ ਹੈ। ਕਿਸੇ ਕਵੀ ਨੇ ਲਿਖਿਆ ਹੈ, ਭੋਗੇ ਬਿਨ ਭਾਗੇ ਨਹੀਂ ਕਰਮ ਬੜੇ ਬਲਵਾਨ। ਜਿਹੜੇ ਵਾਹਿਗੁਰੂ ਨੇ ਸਾਡੇ ਮੱਥੇ 'ਤੇ ਭਾਗ ਲਿਖੇ ਨੇ ਨਾ, ਉਹ ਬੜੇ ਬਲਵਾਨ ਨੇ। ਜਿੰਨਾ ਚਿਰ ਤੱਕ ਉਹਨਾਂ ਦਾ ਅਸੀਂ ਫਲ ਨਾ ਭੋਗ ਲਈਏ ਉਨਾ ਚਿਰ ਉਹ ਮਿਟ ਨਹੀਂ ਸਕਦੇ, ਅਤੇ ਫਲ ਭੋਗਣ ਤੋਂ ਬਾਅਦ ਫਿਰ ਆਪਣੇ ਆਪ ਹੀ ਉਹ ਮਿਟ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਅੱਖਰਾਂ ਸਿਰ ਸੰਜੋਗ ਵਿਖਾਣ, ਜਿਹੜੇ ਸਾਡੇ ਸਿਰ ਉੱਤੇ ਸੰਜੋਗ ਭਾਗ ਲਿਖੇ ਹੋਏ ਨੇ ਉਹਨਾਂ ਦਾ ਵੀ ਭਾਈ ਅੱਖਰਾਂ ਦੇ ਨਾਲ ਹੀ ਸੰਬੰਧ ਦੱਸਿਆ ਜਾਂਦਾ ਹੈ।
ਜਿਨ ਇਹ ਲਿਖੇ ਤੇ ਸਿਰ ਨਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਬੜੀ ਹੋਰ ਬੜੀ ਦਿਲਚਸਪ ਗੱਲ ਦੱਸਣ ਲੱਗੇ ਨੇ, ਕਹਿੰਦੇ ਵੀ ਦੇਖ ਲਓ ਜਿਨ ਇਹ ਲਿਖੇ, ਜਿਸ ਵਾਹਿਗੁਰੂ ਨੇ ਇਹ ਲੇਖ ਲਿਖੇ ਨੇ, ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਵਾਹਿਗੁਰੂ ਨੇ ਲਿਖੇ ਨੇ, ਤਿਸ ਸਿਰ ਨਾਹੇ, ਪਰ ਉਸ ਲਿਖਣ ਵਾਲੇ ਦੇ ਸਿਰ ਉੱਤੇ ਲੇਖ ਲਿਖਣ ਵਾਲਾ ਕੋਈ ਵੀ ਨਹੀਂ। ਉਸ ਅਕਾਲ ਪੁਰਖ ਨੇ ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਲਿਖੇ ਹਨ, ਪਰ ਉਸ ਵਾਹਿਗੁਰੂ ਦੇ ਸਿਰ ਉੱਤੇ ਲੇਖ ਲਿਖਣ ਵਾਲਾ ਕੋਈ ਵੀ ਨਹੀਂ ਹੈ।
ਜਿਵ ਫੁਰਮਾਏ ਤਿਵ ਤਿਵ ਪਾਏ।
ਹਜ਼ੂਰ ਫਰਮਾਉਂਦੇ ਨੇ ਜਿਵ ਫੁਰਮਾਏ, ਜਿਵੇਂ ਜਿਵੇਂ ਵਾਹਿਗੁਰੂ ਫਰਮਾਏ ਦਾ ਅਰਥ ਹੈ ਹੁਕਮ ਕਰਦਾ ਹੈ, ਤਿਵ ਤਿਵ ਪਾਹੇ ਉਸੇ ਉਸੇ ਤਰ੍ਹਾਂ ਜਿਹੜੀ ਉਹਦੀ ਅਗੰਮੀ ਕਲਮ ਹੈ ਜੀਵਾਂ ਦੇ ਮੱਥੇ 'ਤੇ, ਪਾਹੇ ਦਾ ਅਰਥ ਹੈ ਲੇਖ ਲਿਖੀ ਜਾਂਦੀ ਹੈ। ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਅਤੇ ਵਾਹਿਗੁਰੂ ਦੀ ਅਗੰਮੀ ਕਲਮ ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਲਿਖੀ ਜਾ ਰਹੀ ਹੈ। ਦੇਖ ਲਓ ਵਾਹਿਗੁਰੂ ਪਰਮੇਸ਼ਰ ਕਿਤਨਾ ਬੇਅੰਤ ਹੋਵੇਗਾ। ਹਰ ਜੀਵ ਦਾ ਵੱਖੋ ਵੱਖਰਾ ਭਾਗ ਹੈ, ਵੱਖੋ ਵੱਖਰੀ ਕਿਸਮਤ ਹੈ, ਵੱਖੋ ਵੱਖਰਾ ਕਰਮ ਹੈ, ਅਤੇ ਸਭ ਦਾ ਵੱਖੋ ਵੱਖਰਾ ਵਾਹਿਗੁਰੂ ਨੇ ਲਿਖਿਆ ਹੈ, ਹੋਰ ਕਿਸਨੇ ਲਿਖਿਆ ਹੈ? ਹਜ਼ੂਰ ਕਹਿੰਦੇ ਨੇ ਜਿਸਨੇ ਇਹ ਲੇਖ ਲਿਖੇ ਨੇ ਉਹਦੇ ਸਿਰ 'ਤੇ ਲੇਖ ਨਹੀਂ ਕੋਈ ਲਿਖਣ ਵਾਲਾ। ਜੇ ਫਰਮਾਏ ਤਿਵ ਤੇ ਪਾਹੇ, ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਉਸੇ ਉਸੇ ਤਰ੍ਹਾਂ ਉਸ ਵਾਹਿਗੁਰੂ ਦੀ ਅਗੰਮੀ ਕਲਮ ਜੀਵਾਂ ਦੇ ਮੱਥੇ 'ਤੇ ਲੇਖ ਲਿਖ ਰਹੀ ਹੈ।
ਜਿਤਾ ਕੀਤਾ ਤੇ ਤਾਨਾਓ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਜਿਤਨਾ ਵੀ ਇਹ ਪਸਾਰਾ ਕੀਤਾ ਹੈ ਵੀ ਇਹ ਕਿਵੇਂ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ। ਹਜ਼ੂਰ ਇਹਦਾ ਹੁਣ ਜਵਾਬ ਦਿੰਦੇ ਨੇ, ਜੇਤਾ ਕੀਤਾ ਤੇਤਾ ਨਾ। ਗੁਰਮੁਖੋ, ਜਿਤਨਾ ਵੀ ਇਹ ਸੰਸਾਰ ਦਾ ਪਸਾਰਾ ਕੀਤਾ ਹੈ ਤੇਤਾ ਨਾਓ, ਇਹ ਸਾਰਾ ਉਸ ਵਾਹਿਗੁਰੂ ਨੇ ਨਾਮ ਤੋਂ ਹੀ ਪੈਦਾ ਕੀਤਾ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਹਜ਼ੂਰ ਨੇ ਪਿੱਛੇ ਵੀ ਇਸ਼ਾਰਾ ਕੀਤਾ ਸੀ, ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰੀਆਓ। ਕੁਆਓ ਦਾ ਅਰਥ ਹੈ ਬੋਲ, ਸ਼ਬਦ, ਨਾਮ। ਉਸ ਵਾਹਿਗੁਰੂ ਪਰਮੇਸ਼ਰ ਨੇ ਜਿਤਨਾ ਵੀ ਪਸਾਰਾ ਕੀਤਾ ਹੈ ਉਹ ਨਾਮ ਤੋਂ ਹੀ ਪੈਦਾ ਕੀਤਾ ਹੈ। ਜਦੋਂ ਆਪਾਂ ਸਤਿਗੁਰੂ ਦੀ ਹੋਰ ਡੂੰਘੀ ਵਿਚਾਰ ਕਰਦੇ ਹਾਂ ਤਾਂ ਹਜ਼ੂਰ ਇਸ ਗੱਲ ਨੂੰ ਆਪ ਹੀ ਸਪਸ਼ਟ ਕਰਦੇ ਹਨ। ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਓਅੰਕਾਰ ਨਾਮ ਹੈ ਨਾ, ਇੱਕ ਓਅੰਕਾਰ। ਹਜ਼ੂਰ ਕਹਿੰਦੇ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਵਾਣ ਤ੍ਰੈਣ ਤ੍ਰੇ ਪਵਨ ਬਾਣੀ ਚਾਰ ਵੇਦ ਚਾਰੇ ਖਾਣੀ। ਖੰਡ ਦੀਪ ਸਭ ਲੋਆ ਇਹ ਕਵਾਵੈ ਤੇ ਸਭ ਹੋਆ। ਗੱਲ ਸਪਸ਼ਟ ਹੋ ਗਈ, ਜਿਤਨਾ ਵੀ ਇਹ ਪਸਾਰਾ ਕੀਤਾ ਹੈ ਵਾਹਿਗੁਰੂ ਪਰਮੇਸ਼ਰ ਨੇ ਨਾਮ ਤੋਂ ਹੀ ਪੈਦਾ ਕੀਤਾ ਹੈ। ਇੱਕ ਥਾਂ 'ਤੇ ਹੋਰ ਵੀ ਸਤਿਗੁਰੂ ਦੇ ਬਚਨ ਆਉਂਦੇ ਨੇ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗ ਪਏ, ਓਅੰਕਾਰ ਵੇਦ ਨਿਰਮਏ। ਉੱਥੇ ਵੀ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਸਤਿਗੁਰੂ ਨੇ ਲਿਖੀ ਹੈ। ਕੀਤਾ ਪਸਾਓ ਏਕੋ ਕੁਆਓ, ਜਿੱਥੇ ਇਹ ਨਾਮ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਉੱਥੇ ਸਤਿਗੁਰੂ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਵੀ ਇਹ ਸਾਰੀ ਸ੍ਰਿਸ਼ਟੀ ਨਾਮ ਦੇ ਆਸਰੇ ਹੀ ਖਲੋਤੀ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਸਾਰੇ ਖੰਡ ਅਤੇ ਬ੍ਰਹਿਮੰਡ ਨਾਮ ਦੇ ਆਸਰੇ ਖੜ੍ਹੇ ਨੇ। ਇਹ ਵੀ ਗੱਲ ਸਤਿਗੁਰੂ ਨੇ ਸਪਸ਼ਟ ਕੀਤੀ ਹੈ। ਅਤੇ ਹਜ਼ੂਰ ਨੇ ਇੱਥੇ ਹੀ ਬਸ ਨਹੀਂ, ਇਹ ਵੀ ਸਾਨੂੰ ਗੱਲ ਸਮਝਾ ਦਿੱਤੀ ਵੀ ਜਿੰਨੀ ਵੀ ਸ੍ਰਿਸ਼ਟੀ ਵਾਹਿਗੁਰੂ ਨੇ ਪੈਦਾ ਕੀਤੀ ਹੈ ਉਹ ਸਾਰੀ ਦੀ ਸਾਰੀ ਵਾਹਿਗੁਰੂ ਦਾ ਸਿਮਰਨ ਕਰ ਰਹੀ ਹੈ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਵਾਹਿਗੁਰੂ ਨੇ ਨਾਮ ਤੋਂ ਸ੍ਰਿਸ਼ਟੀ ਪੈਦਾ ਕੀਤੀ ਹੈ, ਨਾਮ ਦੇ ਆਸਰੇ ਖੜ੍ਹੀ ਹੈ, ਅਤੇ ਸਾਰੀ ਸ੍ਰਿਸ਼ਟੀ ਹੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਰਹੀ ਹੈ, ਸਿਮਰਨ ਕਰ ਰਹੀ ਹੈ। ਤੁਸੀਂ ਆਖੋਗੇ ਇਹ ਕਿਵੇਂ, ਸਤਿਗੁਰੂ ਦੀ ਬਾਣੀ ਤੋਂ ਪੁੱਛ ਲਓ। ਹਜ਼ੂਰ ਕਹਿੰਦੇ ਨੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਆ ਜਿੰਨੇ ਵੀ ਪਸ਼ੂ ਪੰਛੀ ਬੋਲ ਰਹੇ ਨੇ ਨਾ, ਇਹ ਵੀ ਰੱਬ ਦਾ ਹੀ ਨਾਂ ਲੈਂਦੇ ਨੇ। ਠੀਕ ਹੈ, ਮਨੁੱਖ ਆਪਣੀ ਭਾਸ਼ਾ ਵਿੱਚ ਨਾਮ ਲੈਂਦਾ ਹੈ ਅਤੇ ਪਸ਼ੂ ਪੰਛੀ ਆਪਣੀ ਭਾਸ਼ਾ ਵਿੱਚ ਰੱਬ ਦਾ ਨਾਂ ਲੈਂਦੇ ਨੇ। ਇੱਥੇ ਹੀ ਬਸ ਨਹੀਂ, ਸਤਿਗੁਰੂ ਨੇ ਇਹ ਵੀ ਸਪਸ਼ਟ ਕਰ ਦਿੱਤਾ ਗੁਰਬਾਣੀ ਦੇ ਵਿੱਚ, ਸਭ ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ 'ਤੇ ਆਵੇ ਰਾਮ। ਸਭ ਧਰਤੀਆਂ ਅਤੇ ਆਕਾਸ਼ ਵੀ ਸਭ ਵਾਹਿਗੁਰੂ ਦਾ ਨਾਮ 'ਤੇ ਆਉਂਦੇ ਨੇ। ਕਿੱਡੀ ਵੱਡੀ ਗੱਲ ਗੁਰੂ ਮਹਾਰਾਜ ਨੇ ਕਹਿ ਦਿੱਤੀ। ਇੱਕ ਵਾਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਕੁਝ ਵਿਦਿਆਰਥੀਆਂ ਨੇ ਬੇਨਤੀ ਕੀਤੀ। ਕਹਿਣ ਲੱਗੇ, ਸੱਚੇ ਪਾਤਸ਼ਾਹ ਮਹਾਂਪੁਰਖੋ, ਗੁਰਬਾਣੀ ਵਿੱਚ ਨਾਮ ਦੀਆਂ ਕਈ ਅਵਸਥਾ ਲਿਖੀਆਂ ਮਿਲਦੀਆਂ ਨੇ। ਪਹਿਲਾਂ ਤਾਂ ਰਸਨਾ ਤੋਂ ਨਾਮ ਜਪਣਾ, ਫਿਰ ਮੱਧਮਾ ਬਾਣੀ ਦੁਆਰਾ ਨਾਮ ਦਾ ਜਾਪ ਕਰਨਾ, ਫਿਰ ਪਸੰਤੀ ਬਾਣੀ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਨਾ, ਫਿਰ ਪਰਾ ਬਾਣੀ ਦੁਆਰਾ ਅਜੱਪਾ ਜਾਪ ਜਪਣ ਦੀ ਵੀ ਗੱਲ ਆਉਂਦੀ ਹੈ। ਪਰ ਇਸ ਤੋਂ ਜਿਹੜੀ ਅਗਲੀ ਅਵਸਥਾ ਗੁਰਬਾਣੀ ਵਿੱਚ ਲਿਖੀ ਹੈ, ਗੁਰਮੁਖ ਰੋਮ ਰੋਮ ਹਰ ਧਿਆਵੈ, ਉਹਦੇ ਬਾਰੇ ਵੀ ਅਸਾਂ ਗੁਰਬਾਣੀ ਵਿੱਚ ਪੜ੍ਹਿਆ ਹੈ। ਫਿਰ ਇਸ ਤੋਂ ਅੱਗੇ ਚੱਲ ਕੇ ਇਹ ਗੱਲ ਆ ਜਾਂਦੀ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਪਸ਼ੂ ਪੰਛੀ ਵੀ ਰੱਬ ਦਾ ਨਾਮ ਜਪਦੇ ਨੇ, ਕੀ ਇਹ ਸੱਚ ਹੈ? ਕਿ ਧਰਤੀ ਵੀ ਨਾਮ ਜਪ ਸਕਦੀ ਹੈ। ਇੱਕ ਸਾਡੇ ਮਨ ਵਿੱਚ ਹੋਰ ਸਵਾਲ ਪੈਦਾ ਹੁੰਦਾ ਵੀ ਚਲੋ ਜਿਹੜੀਆਂ ਜਾਨਦਾਰ ਚੀਜ਼ਾਂ ਨੇ ਬੋਲਦੀਆਂ ਨੇ ਉਹਨਾਂ ਬਾਰੇ ਤਾਂ ਮੰਨਿਆ ਵੀ ਚਲੋ ਉਹ ਵਾਹਿਗੁਰੂ ਦਾ ਨਾਮ ਜਪਦੀਆਂ ਹੋਣਗੀਆਂ, ਅਤੇ ਹੁਣ ਧਰਤੀ 'ਤੇ ਜੜ ਹੈ, ਪਾਣੀ ਵੀ ਜੜ ਹੈ, ਹਵਾ ਵੀ ਜੜ ਹੈ, ਇਹ ਕਿਵੇਂ ਵਾਹਿਗੁਰੂ ਦਾ ਨਾਮ ਜਪਦੇ ਹੋਣਗੇ? ਪਰ ਵੀ ਸਤਿਗੁਰੂ ਦੀ ਬਾਣੀ ਤਾਂ ਇਹ ਗੱਲ ਕਹਿੰਦੀ ਆ ਵੀ ਸਾਰੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਪ੍ਰਕਾਸ਼ਾ, ਧਰਤੀ ਵੀ ਆਕਾਸ਼ ਵੀ ਚੰਦਰਮਾ ਵੀ ਸੂਰਜ ਵੀ ਸਾਰੇ ਸਿਮਰਨ ਕਰਦੇ ਨੇ। ਕੋਈ ਇਸ ਗੱਲ ਦਾ ਮਾਣ ਨਾ ਕਰ ਲਵੇ ਮੈਂ ਬਹੁਤਾ ਨਾਮ ਜਪਦਾ। ਇਸ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਬਹੁਤ ਕੁਝ ਸਾਡਾ ਹੰਕਾਰ ਤੋੜਨ ਵਾਸਤੇ ਲਿਖਿਆ ਹੋਇਆ। ਹੁਣ ਉਹਨਾਂ ਸਿੰਘਾਂ ਨੇ, ਵਿਦਿਆਰਥੀਆਂ ਨੇ ਮਹਾਂਪੁਰਖਾਂ ਨੂੰ ਆਖਿਆ, ਮਹਾਰਾਜ ਕਿਰਪਾ ਕਰੋ, ਕੋਈ ਸਾਨੂੰ ਵੀ ਨਾਮ ਦੀ ਅਵਸਥਾ ਦਿਖਾਓ, ਸਾਡੇ ਮਨ ਨੂੰ ਵੀ ਤਸੱਲੀ ਹੋਵੇ, ਜੋ ਕੁਝ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਉਹ ਸੱਚ ਹੈ। ਮਹਾਂਪੁਰਖ ਪਹਿਲਾਂ ਤਾਂ ਚੁੱਪ ਰਹੇ, ਫਿਰ ਉਹਨਾਂ ਦੀ ਬਹੁਤੀ ਜਿਗਿਆਸਾ ਤੱਕ ਕੇ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਜਿਨ੍ਹਾਂ ਨੇ ਕੋਈ ਨਾਮ ਦਾ ਅਭਿਆਸ ਕਰਨਾ ਹੈ ਉਹ ਸਣੇ ਕਿਸੀ ਇਸ਼ਨਾਨ ਕਰਕੇ ਸਾਫ਼ ਸੁਥਰੇ ਬਸਤਰ ਪਹਿਨ ਕੇ ਅਕਾਲ ਕੁਟੀਆ ਆ ਜਾਓ। ਪਿੰਡਰਾਂ ਇੱਕ ਬਿਲਡਿੰਗ ਬਣੀ ਹੋਈ, ਉਸਦਾ ਨਾਮ ਅਕਾਲ ਕੁਟੀਆ। ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ, ਪਿੱਛੇ ਇੱਕ ਛੋਟੀ ਜਿਹੀ ਕੋਠੜੀ ਸੀ, ਅੱਗੇ ਉਸਦੇ ਹਾਲ ਸੀ। ਉਹ ਛੋਟੀ ਕੋਠੜੀ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਅਤੇ ਅੱਗੇ ਹਾਲ ਦੇ ਵਿੱਚ ਸੰਗਤਾਂ ਬੈਠ ਜਾਂਦੀਆਂ। ਮਹਾਂਪੁਰਖਾਂ ਨੇ ਉਹਨਾਂ ਸਿੰਘਾਂ ਨੂੰ ਉਸ ਅਕਾਲ ਕੁਟੀਆ ਅੰਦਰ ਬੁਲਾਇਆ ਅਤੇ ਪਹਿਰੇ 'ਤੇ ਬਾਹਰ ਸਿੰਘ ਖੜਾ ਦਿੱਤਾ ਵੀ ਹੋਰ ਕਿਸੇ ਨੂੰ ਅੰਦਰ ਨਾ ਆਉਣ ਦੇਣੀ। ਮਹਾਂਪੁਰਖਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਸਿੰਘਾਂ ਨੂੰ ਕਹਿਣ ਲੱਗੇ ਵੀ ਸਾਰੇ ਬੈਠ ਕੇ ਸਿਮਰਨ ਕਰੋ। ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਐਸੀ ਸਤਿਗੁਰੂ ਦੀ ਕਿਰਪਾ ਹੋਈ, ਕਹਿੰਦੇ ਨੇ ਉਹੀ ਜਿਹੜਾ ਸਿਮਰਨ ਸੀ ਉਹਨਾਂ ਦੇ ਸਵਾਸਾਂ ਦੇ ਵਿੱਚ ਹੋਣ ਲੱਗ ਪਿਆ, ਨਿਰਯਤਨ ਹੀ ਉਹ ਸਿਮਰਨ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕੀ ਡਿੱਠਾ ਅਤੇ ਵੀ ਹੁਣ ਰੋਮ ਰੋਮ ਹੀ ਸਿਮਰਨ ਕਰਨ ਲੱਗ ਪਿਆ। ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ। ਅਤੇ ਫਿਰ ਉਸ ਤੋਂ ਅੱਗੇ, ਕਿਉਂਕਿ ਮਹਾਂਪੁਰਖਾਂ ਦੇ ਤਾਂ ਸਤਿਗੁਰੂ ਦੀ ਅਪਾਰ ਕਿਰਪਾ ਸੀ ਔਰ ਉਹ ਆਪ ਤੇ ਅੱਠੇ ਪਹਿਰ ਹੀ ਸਿਮਰਨ ਦੇ ਵਿੱਚ ਲੀਨ ਰਹਿੰਦੇ ਸਨ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸਥਿਤ ਰਹਿੰਦੇ ਸਨ। ਪਰ ਹੁਣ ਉਹਨਾਂ ਨੇ ਬੇਨਤੀ ਕਰ ਦਿੱਤੀ, ਹੁਣ ਉਹਨਾਂ ਨੂੰ ਵੀ ਮਹਾਂਪੁਰਖਾਂ ਨੇ ਉਹ ਸਾਰੀਆਂ ਅਵਸਥਾਵਾਂ ਪ੍ਰਗਟ ਕਰਕੇ ਦਿਖਾਈਆਂ। ਅਤੇ ਫਿਰ ਕੁਝ ਸਮੇਂ ਤੋਂ ਬਾਅਦ ਉਹਨਾਂ ਨੇ ਕੀ ਡਿੱਠਾ, ਜਿਸ ਅਕਾਲ ਕੁਟੀਆ ਬਿਲਡਿੰਗ ਦੇ ਵਿੱਚ ਬੈਠੇ ਹਨ ਔਰ ਉਹਦੇ ਚਾਰ ਚੁਫੇਰੇ ਦੀਵਾਰਾਂ ਵਿੱਚੋਂ ਵੀ, ਖਿੜਕੀਆਂ ਵਿੱਚੋਂ ਵੀ ਅਤੇ ਛੱਤ ਵਿੱਚੋਂ ਵੀ ਵਾਹਿਗੁਰੂ 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 ਦੀ ਆਵਾਜ਼ ਆ ਰਹੀ ਹੈ। ਇੰਨੇ ਮਸਤ ਹੋਏ, ਇੰਨੇ ਮੁਗਧ ਹੋ ਗਏ, ਉਹਨਾਂ ਨੂੰ ਸਭ ਕੁਛ ਦਾ ਚੇਤਾ ਭੁੱਲ ਗਿਆ। ਜਦੋਂ ਕੁਛ ਦੇਰ ਤੱਕ ਇਹ ਨਜ਼ਾਰਾ ਉਹਨਾਂ ਨੇ ਵੇਖਿਆ ਅਤੇ ਮਹਾਂਪੁਰਖਾਂ ਨੇ ਸਾਰਿਆਂ ਨੂੰ ਬਾਂਹ ਤੋਂ ਫੜ ਕੇ ਉਠਾਇਆ, ਕਹਿਣ ਲੱਗੇ ਗੁਰਮੁਖੋ ਹੁਣ ਹੋਰ ਵੀ ਤਾਂ ਡਿਊਟੀਆਂ ਕਰਨੀਆਂ ਨੇ ਅਤੇ ਬਸ ਹੁਣ ਇੰਨਾ ਹੀ ਬਹੁਤ ਹੈ। ਅਖੀਰ ਮਹਾਂਪੁਰਖਾਂ ਨੇ ਸਾਰੇ ਸਿੰਘਾਂ ਨੂੰ ਲਿਆ ਕੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮੱਥਾ ਟਿਕਾਇਆ ਅਤੇ ਕਹਿਣ ਲੱਗੇ ਗੁਰਮੁਖੋ ਹੁਣ ਤੁਸਾਂ ਤਾਂ ਇਸ ਅਵਸਥਾ ਨੂੰ ਕਿਸੇ ਹੱਦ ਤੱਕ ਮਹਿਸੂਸ ਕਰ ਹੀ ਲਿਆ ਹੈ, ਪਰ ਤੁਸੀਂ ਬਾਹਰ ਜਾ ਕੇ ਨਹੀਂ ਦੱਸਣਾ। ਇਹਦਾ ਕਾਰਨ ਇਹ ਹੈ, ਜਿੰਨੀ ਇਹ ਨਾਮ ਦੀ ਕਮਾਈ ਗੁਪਤ ਕੀਤੀ ਜਾਂਦੀ ਹੈ ਅਤੇ ਓਨਾ ਹੀ ਰਸ, ਓਨਾ ਹੀ ਟਿਕਾਅ, ਓਨਾ ਹੀ ਆਨੰਦ ਵਧੇਰੇ ਆਉਂਦਾ ਹੈ। ਜਦੋਂ ਕੋਈ ਆਦਮੀ ਆਪਣੀ ਕਮਾਈ ਬਾਰੇ ਬਾਹਰ ਦੱਸਣ ਲੱਗ ਜਾਂਦਾ ਹੈ ਤਾਂ ਫਿਰ ਲੋਕ ਵੀ ਈਰਖਾ ਕਰਨ ਲੱਗ ਪੈਂਦੇ ਨੇ ਜਾਂ ਕੁਛ ਉਹ ਵੀ ਲੈਣ ਦਾ ਯਤਨ ਕਰਨ ਲੱਗ ਪੈਂਦੇ ਨੇ। ਅਤੇ ਇਸ ਲਈ ਆਪਣੀ ਕਮਾਈ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਮਹਾਂਪੁਰਖਾਂ ਨੇ ਦ੍ਰਿਸ਼ਟਾਂਤ ਦਿੱਤਾ, ਜਿਵੇਂ ਕੋਈ ਮਨੁੱਖ ਆਪਣੀ ਮਿਹਨਤ ਕਰਕੇ ਪੂੰਜੀ ਇਕੱਠੀ ਕਰਦਾ, ਮਾਇਆ ਇਕੱਠੀ ਕਰਦਾ ਹੈ, ਉਹ ਕਿਸੇ ਨੂੰ ਦੱਸਦਾ ਤਾਂ ਨਹੀਂ ਵੀ ਮੈਂ ਇੰਨੀ ਮਾਇਆ ਇਕੱਠੀ ਕਰ ਲਈ। ਮਾਇਆ ਨੂੰ ਗੁਪਤ ਰੱਖਦਾ ਬੰਦਾ, ਆਪਣੇ ਖਜ਼ਾਨੇ ਨੂੰ ਹਮੇਸ਼ਾ ਲਈ ਉਹ ਗੁਪਤ ਰੱਖਣਾ ਪਸੰਦ ਕਰਦਾ। ਕੋਈ ਆਦਮੀ ਤੁਹਾਨੂੰ ਪੂਰੇ ਤੌਰ 'ਤੇ ਸਪਸ਼ਟ ਨਹੀਂ ਦੱਸੂਗਾ ਵੀ ਮੇਰੇ ਕੋਲ ਕਿੰਨੀ ਕਮਾਇਆ, ਕਿੰਨਾ ਕੁ ਮੇਰੇ ਕੋਲ ਕੈਸ਼ ਹੈ। ਮਹਾਂਪੁਰ ਕਹਿੰਦੇ ਵੀ ਜਿੰਨਾ ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪੜਦੇ ਦੇ ਅਧਿਕਾਰੀ, ਇਹ ਚਾਰ ਚੀਜ਼ਾਂ ਪੜਦੇ ਦੇ ਅਧਿਕਾਰੀ ਨੇ, ਭੋਜਨ ਛਕਣਾ ਹੋਵੇ, ਭਜਨ ਕਰਨਾ ਹੋਵੇ ਅਤੇ ਆਪਣਾ ਖਜ਼ਾਨਾ ਸੰਭਾਲਣਾ ਹੋਵੇ, ਅਤੇ ਇਸਤਰੀਆਂ ਨੂੰ ਵੀ ਥੋੜ੍ਹਾ ਜਿਹਾ ਆਪਣਾ ਸੰਭਲ ਕੇ ਰਹਿਣਾ ਚਾਹੀਦਾ। ਇਹ ਸਿਆਣੇ ਲੋਕਾਂ ਦੀਆਂ ਵਿਚਾਰਾਂ ਨੇ। ਮਹਾਂਪੁਰ ਕਹਿੰਦੇ ਜਿਵੇਂ ਕੋਈ ਆਪਣੀ ਬਾਹਰਲੀ ਪੂੰਜੀ ਬਾਰੇ ਨਹੀਂ ਕਿਸੇ ਨੂੰ ਦੱਸਦਾ, ਅਤੇ ਇਹ ਜਿਹੜਾ ਨਾਮ ਦੀ ਪੂੰਜੀ ਹੈ ਇਹਨੂੰ ਵੀ ਜਿੰਨਾ ਸੰਭਾਲ ਕੇ ਰੱਖੋਗੇ ਅਤੇ ਓਨਾ ਹੀ ਤੁਸੀਂ ਵੱਧ ਅਮੀਰ ਹੋਵੋਗੇ, ਓਨਾ ਹੀ ਵੱਧ ਤੁਹਾਨੂੰ ਆਨੰਦ ਪ੍ਰਾਪਤ ਹੋਵੇਗਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਜੇਤਾ ਕੀਤਾ ਤੇਤਾ ਨਾ। ਹੇ ਵਾਹਿਗੁਰੂ, ਉਸ ਵਾਹਿਗੁਰੂ ਪਰਮੇਸ਼ੁਰ ਨੇ ਜਿਤਨਾ ਵੀ ਇਹ ਪਸਾਰਾ ਕੀਤਾ ਹੈ ਇਹ ਸਾਰਾ ਨਾਮ ਤੋਂ ਹੀ ਪੈਦਾ ਕੀਤਾ ਹੈ। ਵਿਣ ਨਾਵੈ ਨਾਹੀ ਕੋ ਥਾਉ। ਅਗਲੀ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾਂ ਕੋਈ ਵੀ ਥਾਂ ਖਾਲੀ ਨਹੀਂ ਹੈ। ਜਿੱਥੇ ਮਰਜ਼ੀ ਚਲੇ ਜਾਓ ਸਭ ਥਾਵਾਂ 'ਤੇ ਵਾਹਿਗੁਰੂ ਦਾ ਨਾਮ ਹੈ, ਕਿਉਂਕਿ ਆਪ ਗੁਰਬਾਣੀ ਦੇ ਪ੍ਰਮਾਣਾਂ ਦੁਆਰਾ ਅਤੇ ਸਾਖੀ ਦੁਆਰਾ ਸੁਣ ਹੀ ਲਿਆ ਹੈ ਬਈ ਸਭ ਪਸ਼ੂ ਪੰਛੀ ਵੀ, ਪੌਣ ਪਾਣੀ ਆਦਿਕ ਤੱਤ ਵੀ, ਸੂਰਜ ਅਤੇ ਚੰਦਰਮਾ ਵੀ, ਆਕਾਸ਼ ਅਤੇ ਧਰਤੀ ਵੀ ਸਾਰੇ ਵਾਹਿਗੁਰੂ ਦਾ ਨਾਮ ਜਪਦੇ ਨੇ। ਹੁਣ ਤੁਸੀਂ ਦੱਸੋ ਫਿਰ ਨਾਮ ਤੋਂ ਬਿਨਾਂ ਹੋਰ ਖਾਲੀ ਥਾਂ ਕਿਹੜੀ ਰਹਿ ਗਈ, ਜਦੋਂ ਧਰਤੀ ਦੇ ਆਕਾਸ਼ ਵੀ ਨਾਮ ਜਪਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਬਈ ਇਹ ਨਾਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਜਿੰਨਾ ਵੀ ਵਾਹਿਗੁਰੂ ਪਰਮੇਸ਼ੁਰ ਨੇ ਪਸਾਰਾ ਕੀਤਾ ਉਹ ਸਾਰਾ ਨਾਮ ਤੋਂ ਪੈਦਾ ਕੀਤਾ ਹੈ, ਤੇ ਨਾਮ ਤੋਂ ਬਿਨਾਂ ਕੋਈ ਖਾਲੀ ਥਾਂ ਹੀ ਨਹੀਂ ਹੈ।
ਕੁਦਰਤ ਕਵਣ ਕਹਾਂ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੁਦਰਤ ਕਵਣ, ਮੇਰੇ ਵਿੱਚ ਕੀ ਮਜਾਲ ਹੈ, ਕੀ ਤਾਕਤ ਹੈ, ਕੀ ਸ਼ਕਤੀ ਹੈ, ਕੀ ਕੁਵਤ ਹੈ, ਕਹਾਂ ਵਿਚਾਰ ਮੈਂ ਉਸ ਵਾਹਿਗੁਰੂ ਦੀ ਕੁਦਰਤ ਦਾ ਵਿਚਾਰ ਕਹਿ ਸਕਾਂ। ਮੇਰੇ ਵਿੱਚ ਕੋਈ ਪਾਇਆ ਨਹੀਂ, ਮੇਰੇ ਵਿੱਚ ਕੋਈ ਤਾਕਤ ਨਹੀਂ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦਾ ਸ਼ੁਮਾਰ ਕਹਿ ਸਕਾਂ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ। ਜੇ ਉਸਦੀ ਕੁਦਰਤ ਬੇਅੰਤ ਹੈ ਤਾਂ ਉਹ ਕਾਦਰ ਕਿਤਨਾ ਮਹਾਨ ਹੋਵੇਗਾ, ਇਹਦੇ ਬਾਰੇ ਜਾਣਨ ਦੀ ਲੋੜ ਹੈ। ਕਈ ਲੋਕ ਐਸੇ ਵੀ ਨੇ, ਜਿਵੇਂ ਕੱਲ੍ਹ ਵੀ ਵਿਚਾਰ ਹੋਏ ਸੀ, ਵੀ ਜਿਹੜੇ ਬਈ ਕੁਦਰਤ ਨੂੰ ਮੰਨਦੇ ਨੇ ਪਰ ਕਾਦਰ ਨੂੰ ਨਹੀਂ ਮੰਨਦੇ। ਕਈ ਐਸੇ ਵੀ ਨੇ ਨਾ ਕੁਦਰਤ ਨਾ ਕਾਦਰ ਕਿਸੇ ਨੂੰ ਵੀ ਨਹੀਂ ਮੰਨਦੇ, ਪਰ ਹਜ਼ੂਰ ਕਹਿੰਦੇ ਨੇ ਕੁਦਰਤ ਤਾਂ ਸਪਸ਼ਟ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਤੁਸੀਂ ਅੰਦਾਜ਼ਾ ਲਾਓ ਜਿਵੇਂ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਅਸੀਂ ਵੇਖਦੇ ਹਾਂ, ਇੱਕ ਸੂਈ ਤੋਂ ਗੱਲ ਲੈ ਲਓ, ਇੱਕ ਸੂਈ ਹੈ, ਕੋਈ ਪੈੱਨ ਹੈ, ਕੋਈ ਘੜੀ ਹੈ, ਕੋਈ ਵੀ ਚੀਜ਼ ਹੈ, ਉਹ ਕਿਸੇ ਦੀ ਬਣਾਈ ਹੋਈ ਜ਼ਰੂਰ ਹੈ, ਇਹ ਨਹੀਂ ਆਪਾਂ ਕਹਿ ਸਕਦੇ। ਕੋਈ ਤਸਵੀਰ ਹੈ, ਕੋਈ ਘਰ ਹੈ, ਕੋਈ ਛੋਟੀ ਤੋਂ ਛੋਟੀ ਚੀਜ਼ ਵੀ ਹੈ ਅਤੇ ਸਾਨੂੰ ਪਤਾ ਵੀ ਉਹਨੂੰ ਕਿਸਨੇ ਬਣਾਇਆ ਹੈ। ਆਹ ਹੁਣ ਐਡਾ ਵੱਡਾ ਸੰਸਾਰ ਹੈ, ਇੰਨੇ ਪਹਾੜ ਨੇ, ਇੰਨੇ ਸਮੁੰਦਰ ਨੇ, ਇੰਨੇ ਆਕਾਸ਼ ਨੇ, ਇੰਨੇ ਪਾਤਾਲ ਨੇ, ਇਹਦੇ ਬਾਰੇ ਅਸੀਂ ਕਿਉਂ ਨਹੀਂ ਇਹ ਗੱਲ ਸੋਚਦੇ ਵੀ ਇਹਨੂੰ ਵੀ ਕੋਈ ਬਣਾਉਣ ਵਾਲਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਮੇਰੀ ਕੀ ਤਾਕਤ ਹੈ ਕਿ ਮੈਂ ਉਸਦਾ ਵਿਚਾਰ ਕਹਿ
ਸਕਾਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਰਿਆ ਨਾ ਜਾਵਾ ਇੱਕ ਵਾਰ, ਮੇਰੇ ਕੋਲੋਂ ਤਾਂ ਇੱਕ ਵਾਰ, ਇੱਕ ਵਾਲ ਮਾਤਰ ਵੀ, ਰੰਚਕ ਭਰ ਵੀ, ਇੱਕ ਰੋਮ ਭਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਦਾ ਵਾਰਿਆ ਨਾ ਜਾਵਾ ਵਰਣਨ ਨਹੀਂ ਕੀਤਾ ਜਾ ਸਕਦਾ, ਕੋਈ ਉਸਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਤਾਂ ਉਸ ਇੱਕ ਰੋਮ ਦੇ ਬਾਰੇ ਵੀ, ਇੱਕ ਵਾਲ ਦੇ ਬਾਰੇ ਵੀ ਨਹੀਂ ਦੱਸ ਸਕਦਾ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਕਿੰਨੀ ਮਹਾਨ ਹੈ। ਜੇ ਕੁਦਰਤ ਦਾ ਵੀ ਕੁਛ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਕਾਦਰ ਕਿਤਨਾ ਮਹਾਨ ਹੈ, ਉਹਦੇ ਬਾਰੇ ਤਾਂ ਕੁਛ ਵੀ ਨਹੀਂ ਅਸੀਂ ਦੱਸ ਸਕਦੇ।
ਤੁਧ ਭਾਵੈ ਸਾਈ ਭਲੀਕਾਰ।
ਲਓ ਹੁਣ ਅਖੀਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਕੋ ਹੀ ਗੱਲ ਸਮਝਾਉਂਦੇ ਨੇ ਤੇ ਭਾਈ ਉਸ ਵਾਹਿਗੁਰੂ ਦੀ ਕੁਦਰਤ ਦਾ ਤੇ ਕੋਈ ਅੰਤ ਪਾ ਨਹੀਂ ਸਕਦਾ, ਨਾ ਪਹਿਲਾਂ ਕਿਸੇ ਨੇ ਪਾਇਆ, ਨਾ ਹੁਣ ਤੇ ਨਾ ਹੀ ਅੱਗੇ ਲਈ ਕੋਈ ਪਾ ਸਕੇਗਾ। ਹਾਂ ਇੱਕ ਗੱਲ ਜ਼ਰੂਰ ਹੈ, ਵਾਹਿਗੁਰੂ ਦੇ ਪਾਣੇ ਵਿੱਚ ਰਹਿਣਾ ਸਿੱਖੋ। ਜੋ ਤੁਧ ਪਾਵੈ ਸਾਈ ਭਲੀਕਾਰ। ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਪਾਉਂਦਾ ਤੇ ਸਾਨੂੰ ਉਹੀ ਤੁਹਾਡੀ ਕਾਰ ਭਲੀ ਜਾਪਦੀ ਹੈ। ਜੋ ਵਾਹਿਗੁਰੂ ਕਰਦਾ ਉਹ ਸਾਡੇ ਭਲੇ ਦੀ ਖਾਤਰ ਕਰਦਾ। ਕੋਈ ਵੀ ਚੀਜ਼ ਵਾਹਿਗੁਰੂ ਨੇ ਬਣਾਈ ਹੈ, ਠੀਕ ਹੈ, ਕਈ ਐਸੀਆਂ ਵੀ ਚੀਜ਼ਾਂ ਨੇ ਜਿਵੇਂ ਫਰਜ਼ ਕਰੋ ਕੋਈ ਖੂਨ ਖਾਰ ਜਾਨਵਰ ਵੀ ਨੇ, ਸੱਪ ਨੇ, ਠੂਏ ਨੇ, ਬੜੇ ਜ਼ਹਿਰੀਲੇ ਨੇ। ਪਰ ਤੁਸੀਂ ਇਸ ਗੱਲ ਨੂੰ ਸੋਚ ਕੇ ਹੈਰਾਨ ਹੋਵੋਗੇ, ਆਪਾਂ ਤਾਂ ਇਹ ਸੋਚ ਲਵਾਂਗੇ ਵੀ ਸ਼ਾਇਦ ਇਹ ਚੀਜ਼ਾਂ ਵਾਧੂ ਰੱਬ ਨੇ ਬਣਾ ਦਿੱਤੀਆਂ, ਪਰ ਉਹ ਵੀ ਕਿਸੇ ਨਾ ਕਿਸੇ ਕੰਮ ਆਉਂਦੀਆਂ ਨੇ। ਹੁਣ ਕਹਿੰਦੇ ਆ ਜਿਹੜਾ ਕੋਬਰਾ ਸੱਪ ਹੁੰਦਾ ਉਹਦੀ ਜ਼ਹਿਰ ਕਿੰਨੀ ਖਤਰਨਾਕ ਹੈ, ਕਿੰਨੀ ਘਾਤਕ ਹੁੰਦੀ ਹੈ, ਪਰ ਕਹਿੰਦੇ ਨੇ ਜਿਹੜੇ ਕੋਈ ਆ ਦਿਲ ਦੇ ਮਰੀਜ਼ ਨੇ ਉਹਨਾਂ ਲਈ ਉਹ ਇੱਕ ਵਰਦਾਨ ਹੈ। ਡਾਕਟਰ ਹੁਣ ਉਸਨੂੰ ਦਵਾਈਆਂ ਵਿੱਚ ਵਰਤ ਕੇ ਉਹਨਾਂ ਨੂੰ ਆਰਾਮ ਕਰਦੇ ਨੇ। ਇਸ ਲਈ ਵਾਹਿਗੁਰੂ ਨੇ ਜੋ ਵੀ ਚੀਜ਼ ਬਣਾਈ ਹੈ ਕੋਈ ਬੇਲੋੜੀ ਨਹੀਂ, ਔਰ ਉਹ ਕਿਸੇ ਨਾ ਕਿਸੇ ਕੰਮ ਜ਼ਰੂਰ ਆਉਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਜੋ ਵਾਹਿਗੁਰੂ ਕਰਦਾ ਹੈ ਉਹ ਭਲੀ ਹੀ ਕਿਰਤ ਕਰਦਾ ਹੈ, ਅਤੇ ਸਾਨੂੰ ਕਦੇ ਵੀ ਉਸਦੀ ਕੀਤੀ ਉੱਤੇ ਕੋਈ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ।
ਤੂੰ ਸਦਾ ਸਲਾਮਤ ਨਿਰੰਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ, ਹੇ ਨਿਰੰਕਾਰ, ਤੂੰ ਸਦਾ ਸਲਾਮਤ, ਤੂੰ ਤਾਂ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ। ਬਾਕੀ ਤਾਂ ਸਭ ਚੀਜ਼ਾਂ ਚਲਾਏ ਮਾਨ ਨੇ। ਸਤਿਗੁਰੂ ਮਹਾਰਾਜ ਦੇ ਬਚਨ ਹੈ, ਮੁਕਾਮ ਕਰ ਕਰ ਬੈਸਣਾ, ਨਿਤ ਚੱਲਣਾ ਕੀ ਤੋਖ, ਮੁਕਾਮ ਤਾਂ ਪਰ ਜਾਣੀਆ ਜਾਂ ਰਹਿ ਨਿਹ ਚੱਲ ਲੋਕ। ਦੁਨੀਆਂ ਕੈਸ ਮੁਕਾਮੇ, ਦੁਨੀਆਂ ਦੀ ਜਿਹੜੀ ਮੁਕਾਮ ਸਥਿਤੀ ਹੈ ਉਹ ਹਮੇਸ਼ਾ ਰਹਿਣ ਵਾਲੀ ਨਹੀਂ ਹੈ। ਇੱਥੋਂ ਤੱਕ ਨਾ ਧਰਤੀ ਨਾ ਆਕਾਸ਼ ਨੇ ਰਹਿਣਾ। ਇੱਕ ਦਿਨ ਐਸਾ ਵੀ ਆਵੇਗਾ, ਦਿਨ ਰੱਬ ਚੱਲੈ, ਨਿਸਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਭਗੋਏ। ਅਕਾਲ ਪੁਰਖ ਹੀ ਇਕੱਲਾ ਰਹਿ ਜਾਵੇਗਾ, ਹੋਰ ਕੁਛ ਨਹੀਂ ਹੋਵੇਗਾ। ਹਜ਼ੂਰ ਕਹਿੰਦੇ ਨੇ ਤੂੰ ਸਦਾ ਸਲਾਮਤ ਨਿਰੰਕਾਰ। ਉਸੇ ਅਕਾਲ ਪੁਰਖ ਨੂੰ ਸਤਿਗੁਰੂ ਨੇ ਪਿੱਛੇ ਮੂਲ ਮੰਤਰ ਵਿੱਚ ਆਖਿਆ ਸੀ, ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਨਿਰੰਕਾਰ ਹੀ ਸਦਾ ਸਿਰ ਰਹਿਣ ਵਾਲਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੋ ਤੁਧ ਪਾਵੈ ਹੇ ਵਾਹਿਗੁਰੂ, ਜੋ ਤੈਨੂੰ ਪਾਉਂਦਾ ਅਤੇ ਸਾਨੂੰ ਉਹੀ ਭਲੀ ਕਾਰ ਜਾਪਦੀ ਹੈ। ਭਾਵ ਸਤਿਗੁਰੂ ਵਾਹਿਗੁਰੂ ਦੇ ਪਾਣੇ ਵਿੱਚ ਰਹਿਣ ਦੀ ਸਾਨੂੰ ਸਿੱਖਿਆ ਦਿੰਦੇ ਨੇ ਵੀ ਤੁਸੀਂ ਜੋ ਵਾਹਿਗੁਰੂ ਕਰਦਾ ਉਹਨੂੰ ਇਹ ਸਮਝੋ ਸਾਡੇ ਭਲੇ ਦੀ ਗੱਲ ਕਰ ਰਿਹਾ ਹੈ। ਕਦੇ ਇਹ ਨਾ ਸੋਚੋ ਵੀ ਉਹ ਵਾਹਿਗੁਰੂ ਸਾਡੇ ਕੋਈ ਖਿਲਾਫ ਕਰ ਰਿਹਾ ਹੈ। ਕਈ ਵਾਰੀ ਐਸਾ ਵੀ ਹੁੰਦਾ ਜਦੋਂ ਬੱਚਾ ਕੋਈ ਸ਼ਰਾਰਤ ਕਰਦਾ ਅਤੇ ਮਾਤਾ ਪਿਤਾ ਉਸਨੂੰ ਸਮਝਾਉਂਦੇ ਨੇ, ਕਈ ਵਾਰੀ ਝਿੜਕਦੇ ਵੀ ਹਨ, ਕਈ ਵਾਰੀ ਮਾਰ ਵੀ ਦਿੰਦੇ ਨੇ। ਜਦੋਂ ਬੱਚਾ ਜ਼ਿਆਦਾ ਸ਼ਰਾਰਤ ਕਰਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਮਾਤਾ ਪਿਤਾ ਉਸਦੇ ਵੈਰੀ ਨੇ, ਉਹ ਸਮਝਾਉਣ ਦੀ ਖਾਤਰ ਹੀ ਸਾਰਾ ਕੁਛ ਕਰਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਵੀ ਜੇ ਮਾੜਾ ਮੋਟਾ ਕੋਈ ਦੁੱਖ ਦਿੰਦਾ ਹੈ, ਕੋਈ ਕਸ਼ਟ ਦਿੰਦਾ ਹੈ, ਕੇਤਿਆਂ ਦੁੱਖ ਭੂਖ ਸਾਧ ਮਾਰੇ ਪੇ ਦਾਤ ਤੇਰੀ ਦਾਤਾਰ, ਇਹ ਸਾਨੂੰ ਸਮਝਾਉਣ ਵਾਸਤੇ ਸਾਰੀਆਂ ਗੱਲਾਂ ਹੁੰਦੀਆਂ ਨੇ ਵੀ ਅਸੀਂ ਗਲਤ ਰਸਤਾ ਛੱਡ ਦੇਈਏ, ਸਹੀ ਰਸਤੇ ਨੂੰ ਅਪਣਾਈਏ ਅਤੇ ਇਹਦੇ ਵਿੱਚ ਹੀ ਸਾਡਾ ਭਲਾ ਹੋ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ। ਪਿੱਛੇ ਤਿੰਨ ਪੌੜੀਆਂ ਦੇ ਵਿੱਚ ਜਿਹੜੀ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਹੈ ਉਹਦਾ ਨਿਰਣਾ ਕੀਤਾ ਹੈ। ਸਤਿਗੁਰੂ ਮਿਹਰ ਕਰਨ, ਸਤਿਗੁਰੂ ਦੀ ਬਾਣੀ ਹੈ ਅਤੇ ਅਗਾਧ ਬੋਧ, ਪਰ ਜਿੰਨੀ ਕਿਸੇ ਨੂੰ ਸਮਝ ਸਤਿਗੁਰੂ ਬਖਸ਼ਿਸ਼ ਕਰਦੇ ਹਨ ਅਤੇ ਉਨੀ ਕੋ ਵਿਚਾਰ ਪਾਈ ਅੱਗੇ ਸੰਗਤਾਂ ਨੂੰ ਦੱਸ ਸਕਦਾ ਹੈ ਅਤੇ ਉਂਝ ਬਾਣੀ ਦਾ ਥਾਹ ਪਾਉਣਾ ਕਿਸੇ ਲਈ ਵੀ ਨਾਮੁਮਕਿਨ ਹੈ। ਸਤਿਗੁਰੂ ਮਿਹਰ ਕਰਨ, ਜੋ ਸਿੱਖਿਆ ਸਾਨੂੰ ਬਖਸ਼ੀ ਆਪਾਂ ਇਸ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।